ਸਤਨਾਮ ਵਾਹਿਗੁਰੂ ਗੁਰੂ ਜੀਓ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ
ਤੇ ਗੁਰ ਨਾਨਕ ਪ੍ਰਗਟਿਆ
ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ
ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ
ਮਿੱਟ ਧੁੰਦ ਜਗ ਚਾਨਣ ਹੋਆ ਮਿੱਟ ਧੁੰਦ ਜਗ ਚਾਨਣ ਖੋਆ ਮਿੱਟ ਧੁੰਦ ਜਗ
ਚਾਨਣ ਹੋਆ ਮਿੱਟ ਧੁੰਦ ਜਗ ਚਾਨਣ ਹੋਆ
ਮਿੱਟ ਧੁੰਦ ਜਗ ਚਾਨਣ ਹੋਆ ਮਿੱਟ ਧੁੰਦ ਜਗ ਚਾਨਣ ਖੋਆ ਮਿੱਟ ਧੁੰਦ ਜਗ
ਚਾਨਣ ਹੋਆ ਮਿੱਟ ਧੁੰਦ ਜਗ ਚਾਨਣ ਹੋਆ
ਧੰਨ ਗੁਰੂ ਨਾਨਕ ਸਾਹਿਬ ਜੀਓ ਧੰਨ ਗੁਰੂ ਨਾਨਕ ਸਾਹਿਬ ਜੀਓ ਧੰਨ ਗੁਰੂ
ਨਾਨਕ ਸਾਹਿਬ ਜੀਓ ਧੰਨ ਗੁਰੂ ਨਾਨਕ ਸਾਹਿਬ ਜੀਓ
ਧੰਨ ਗੁਰੂ ਨਾਨਕ ਸਾਹਿਬ ਜੀਓ ਧੰਨ ਗੁਰੂ ਨਾਨਕ ਸਾਹਿਬ ਜੀਓ ਧੰਨ ਗੁਰੂ
ਸਾਹਿਬ ਜੀਓ ਧੰਨ ਗੁਰੂ ਨਾਨਕ ਸਾਹਿਬ ਜੀਓ
ਚੁੱਕੋ ਚੁੱਕ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ ਸ੍ਰਿਸ਼ਟੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਪਾਰਉਪਕਾਰ ਮਨੁੱਖਤਾ ਤੇ ਕੀਤੀ ਹੋਈ ਰਹਿਮਤ ਦੀ ਬਰਸਾਤ ਉਹਦੇ ਦਰਸ਼ਨ ਦੀਦਾਰ ਵੀ ਕਰ ਰਿਹਾ ਤੇ ਉਹਨਾਂ ਘੜੀਆਂ ਨੂੰ ਮਾਣ ਰਹਿ ਹਾਂ। ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ ਤੇ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜਗਤ ਤੇ ਜਦੋਂ ਪ੍ਰਵੇਸ਼ ਕਰਦੇ ਹਨ ਮੈਂ ਰਾਤ ਕੁਝ ਕਹਿਣਾ ਚਾਹੁੰਦਾ ਸੀ ਪਰ ਜਿਵੇਂ ਮਹਾਰਾਜ ਜੀ ਦਾ ਹੁਕਮ ਸੀ ਗੁਰੂ ਕੇ ਪਿਆਰੇ ਮੈਂ ਗੱਲ ਸ਼ੁਰੂ ਕਰਨ ਲੱਗਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੱਟਾਂ ਦੇ ਸਵਈਆਂ ਅੰਦਰ ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਹੈ। ਪੰਜਾਂ ਚੋਂ ਚਾਰ ਗੁਰੂ ਸਾਹਿਬਾਨਾਂ ਦੇ ਪਿਤਾ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟਾਂ ਨੇ ਅੰਕਿਤ ਕੀਤਾ ਹੈ। ਫਿਰਨ ਸ਼੍ਰੀ ਅੰਗਰੋ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਬਾਬਾ ਫੇਰੂ ਜੀ ਸੱਤੇ ਬਲਵੰਤ ਦੀ ਵਾਰ ਵਿੱਚ ਵੀ ਫੇਰ ਵਸਾਤਾ ਫੇਰੂਆਨ ਸਤਿਗੁਰ ਖਾਡੂਰ ਗੁਰੂ ਅਮਰਦਾਸ ਤੇਜੋ ਤਨੋ ਬਾਬਾ ਤੀਜ ਪਾਂਜ ਜੀ ਦੇ ਪੁੱਤਰ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪਿਤਾ ਦਾ ਨਾਮ ਹੈ। ਗੁਰੂ ਰਾਮਦਾਸ ਪਿਤਾ ਜੀ ਦੇ ਪਿਤਾ ਬਾਬਾ ਹਰੀਦਾਸ ਦਾ ਨਾਮ ਭੱਟਾ ਨੇ ਅੰਕਿਤ ਕੀਤਾ ਹੈ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਦਾ ਉਚੇਚਾ साहिब गुरु नानक पिता महाराज जी दे पिता दा नाम नहीं अंकित कीता उहदा कारण पट वेख रहे ने दुनिया वाले हो मता किधरे सुरती इच्छे रुक जावे मेहता कल्याण चंद ते मां तृप्ता दी कुख तो जिन्हां दा प्रकाश होया है ਇਹ ਕੇਵਲ ਸਰੀਰ ਨਾ ਸਮਝਿਆ ਜੇ ਇਹਨਾਂ ਦਾ ਬਾਪ ਕਿੰਨੇ ਕੋਣ ਹੈ ਉਹ ਤਾਂ ਖੁਦ ਪੂਰੀ ਸ੍ਰਿਸ਼ਟੀ ਦੇ ਬਾਪ ਤੇ ਮਾਲਕ ਨੇ ਅਕਾਲ ਪੁਰਖ ਦੇ ਰੂਪ ਦੇ ਅੰਦਰ ਭੱਟਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤੱਕਿਆ ਪਿਆਰਿਓ ਇਹੀ ਕਾਰਨ ਭੱਟ ਆਖਦੇ ਨੇ ਜੇ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਨੀ ਹੋਵੇ ਉਹਦੇ ਲਈ ਤਰੀਕਾ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਬੰਦਗੀ ਚਾਹੀਦੀ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਨ ਲੱਗਿਆ ਉਸ ਰੱਬ ਦਾ ਆਸਰਾ ਜਿਹੜਾ ਸਦਾ ਸਖਾਈ ਹੁੰਦਾ ਤਾਸ ਚਰਨ ਹੈ ਹਿਰਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਉਹਦੇ ਗੁਣ ਗਾਓ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਾ ਉਹ ਹੈ ਭੱਟਾ ਨੇ ਕਿਹਾ ਗੁਰੂ ਨਾਨਕ ਸਾਹਿਬ ਤੁਹਾਨੂੰ ਇੰਦਰ ਵੀ ਗਾ ਰਿਹਾ ਤੇ ਰਾਮ ਤੇ ਕ੍ਰਿਸ਼ਨ ਵੀ ਗਾ ਰਿਹਾ ਸਤਯੁਗ ਦੇ ਵਿੱਚ ਵੀ ਜਿਹੜੇ ਅਵਤਾਰ ਤੈਨੂੰ ਗਾ ਰਹੇ ਹਨ ਤੇ ਤ੍ਰੇਤੇ ਵਾਲੇ ਵੀ ਦੁਆਪਰ ਵਾਲੇ ਵੀ ਉਹਦਾ ਕੀ ਮਤਲਬ ਹੈ ਭੱਟਾ ਨੇ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੂੰ ਅਕਾਲ ਪੁਰਖ ਦੇ ਰੂਪ ਦੇ ਅੰਦਰ ਉਹਦੇ ਦੀਦਾਰ ਕਰ ਰਹੇ ਹਨ ਪਿਆਰਿਓ ਉਸ ਜੋਤ ਨੂੰ ਸਾਹਮਣੇ ਰੱਖਿਆ ਹੈ ਪਰ ਕਾਂ ਧਨ ਖਨ ਮਹਿਤਾ ਕਲਿਆਣ ਚੰਦ ਧਨ ਮਾਤਾ ਤ੍ਰਿਪਤਾ ਜਿਨ੍ਹਾਂ ਦੇ ਘਰ ਅਕਾਲ ਪੁਰਖ ਦਾ ਪ੍ਰਕਾਸ਼ ਹੋਇਆ ਮੈਂ ਬੇਨਤੀ ਕਰਾਂ ਪਹਿਲੇ ਦਿਨ ਤੋਂ ਇਸੇ ਕਾਰਨ ਦਿਨ ਦਾ ਹਿੱਸਾ ਹੁੰਦਾ ਵੱਡਾ ਪਿਆਰੇ ਦਿਨ ਤਾਂ ਸਵੇਰ ਤੋਂ ਲੈ ਕੇ ਰਾਤੀ 12 ਵਜੇ ਤੋਂ ਬਾਅਦ ਦਿਨ ਸ਼ੁਰੂ ਹੋ ਗਿਆ ਅਗਲਾ ਅੱਜ ਰਾਤ ਦੇ 12 ਵਜੇ ਤੱਕ ਚੱਲੇਗਾ ਨਹੀਂ ਦਿਨ ਤੋਂ ਨੀ ਸਤਿਗੁਰੂ ਨੇ ਮਨੁੱਖਤਾ ਤੇ ਰਹਿਮਤ ਕਰਨੀ ਸ਼ੁਰੂ ਕੀਤੀ ਜਦੋਂ ਹੀ ਇਸ ਧਰਤੀ ਤੇ ਪਾਵਨ ਪਵਿੱਤਰ ਸਰੀਰ ਬਣਾ ਕੇ ਪ੍ਰਵੇਸ਼ ਕਰਦੇ ਨੇ ਦੌਲਤਾਂ ਦਰਸ਼ਨ ਕਰਦੀ ਏ ਪਹਿਲੇ ਛਿੰਨ ਤੋਂ ਹੀ ਮਨੁੱਖਤਾ ਦੇ ਅੰਦਰ ਅਕਾਲ ਪੁਰਖ ਦਾ ਪਿਆਰ ਪੈਦਾ ਸ਼ੁਰੂ ਕੀਤਾ ਨੇ ਪਹਿਲੇ ਦਿਨ ਤੋਂ ਨੀ ਪਹਿਲੇ ਪਲ ਤੋਂ ਇਹ ਕਾਰਨ ਦੌਲਤਾਂ ਨਿਵਾਜੀ ਜਾਂਦੀ ਏ ਉਸੇ ਘਰ ਅੰਦਰ ਪੰਡਿਤ ਦਰਸ਼ਨ ਕਰਕੇ ਤ੍ਰਿਪਤ ਹੋ ਰਿਹਾ ਉਸੇ ਘਰ ਅੰਦਰ ਤੁਲਸਾਂ ਦਾਸੀ ਪ੍ਰਸ਼ਾਦ ਛਕਾਉਣ ਲਈ ਜਗਾਣ ਜਾਂਦੀ ਮਾਂ ਤ੍ਰਿਪਤਾ ਕਹਿੰਦੀ ਜਾਓ ਲਾਲ ਜੀ ਨੂੰ ਜਗਾ ਕੇ ਲਿਆਓ ਤੇ ਜਦੋਂ ਤੁਰਦੀ ਏ ਸਤਿਗੁਰੂ ਦੇ ਨੇੜੇ ਕੋਏ ਤੇ ਖਿਆਲ ਬਦਲ ਗਏ ਮੈਂ ਇੱਕ ਬੇਨਤੀ ਕਰਾਂ ਜਦੋਂ ਆਪਾਂ ਸੱਚਮੁੱਚ ਅੰਦਰ ਟਿਕਾ ਕੇ ਸਤਿਗੁਰੂ ਵੱਲ ਤੁਰਾਂਗੇ ਨਾ ਸਤਿਗੁਰੂ ਇਹੋ ਜਿਹੇ ਖਿਆਲ ਪਾਣਗੇ ਜਿਹੜੇ ਖਿਆਲ ਜ਼ਿੰਦਗੀ ਚ ਕਦੇ ਪਹਿਲਾਂ ਕਦੇ ਆਏ ਨਾ ਹੋਣ ਪਰ ਅੰਦਰ ਸ਼ਰਧਾ ਸਤਿਗੁਰੂ ਵੱਲ ਪਿਆਰ ਤੇ ਧਿਆਨ ਪੂਰਾ ਹੋਵੇ ਮਹਾਰਾਜ ਖਿਆਲ ਜਿਹੜੇ ਪਾਉਂਦੇ ਨੇ ਨਾ ਇੱਕ ਇਹਨਾਂ ਚ ਅੰਤਰ ਜੇ ਦੁਨਿਆਵੀ ਖਿਆਲ ਆਵੇਗਾ ਉਹਦੀ ਤਸੀਰ ਤੱਤੀ ਏ ਜਿੰਨੇ ਖਿਆਲ ਵੱਧ ਆ ਰਹੇ ਨੇ ਅੰਦਰ ਤਪੇਗਾ ਜਿੰਨੇ ਖਿਆਲ ਗੁਰੂ ਸਾਹਿਬ ਦੇ ਆਉਣਗੇ ਪਰਮੇਸ਼ਰ ਦੇ ਮਹਾਂਪੁਰਖਾਂ ਦੇ ਅੰਦਰ ਨੂੰ ਠੰਡ ਪੈਂਦੀ ਤੁਰੀ ਜਾਏ ਹੈ ਖਿਆਲ ਹੀ ਉਹ ਵੀ ਖਿਆਲ ਤੇ ਇਹ ਵੀ ਖਿਆਲ ਜਦੋਂ ਤੁਲਸਾਂ ਗਏ ਅੰਦਰੋਂ ਕੋਈ ਖਿਆਲ ਬਦਲੇ ਕਹਿਣ ਲੱਗੀ ਸਤਿਗੁਰੂ ਨੂੰ ਨਾ ਜਗਾਵਾਂ ਆਖਿਆ ਮਾਂ ਗੁੱਸੇ ਹੋਏਗੀ ਮਸਤਕ ਸਤਿਗੁਰੂ ਜੀ ਦੇ ਚਰਨਾਂ ਤੇ ਲਾਇਆ ਲਾਂਦਿਆਂ ਸਾਰ ਚਰਨਾੜ ਛਿੜੀ ਤੇ ਅੰਦਰ ਜੋ ਕੁਝ ਕਲਾ ਵਰਤੇ ਉਹ ਵੇਖ ਕੇ ਖਰਾਨ ਕਹਿ ਸਮਾਧੀ ਸਥਿਤ ਬਹਿ ਗਈ ਬੈਠੀ ਤੋਂ ਬਾਅਦ ਮਾਂ ਤ੍ਰਿਪਤਾ ਨੇ ਕਿਹਾ ਸੀ ਤੁਲਸਾਂ ਪੁੱਤ ਨੂੰ ਜਗਾਣ ਘੱਲਿਆ ਸੀ ਆਖਿਆ ਪ੍ਰਸ਼ਾਦ ਤਿਆਰ ਏ ਛਕਾ ਲਈਏ ਤੂੰ ਆਪ ਹੀ ਬਹਿ ਗਈ ਏ ਟਿਕ ਕੇ ਰੱਬ ਜਾਣੇ ਮੇਰੇ ਵਿਹੜੇ ਚ ਕੀ ਹੋ ਰਿਹਾ ਕਦੇ ਪੈ ਨਾਨਕੀ ਇਹ ਅਚਨਚਿਤ ਅੱਖਾਂ ਬੰਦ ਕਰਕੇ ਖਲੋ ਜਾਂਦੀ ਸੀ ਪੁੱਤ ਵੀ ਉਹੋ ਜਿਹਾ ਤੇ ਨੌਕਰ ਵੀ ਉਹੋ ਜਿਹੇ ਸਾਈਆਂ ਤੂੰ ਜਾਣੇ ਤੇਰੀਆਂ ਖੇਡਾਂ ਨੀ ਤੁਲਸਾ ਕਿਉਂ ਨੀ ਜਗਾਇਆ ਕਹਿਣ ਲੱਗੀ ਮਾਂ ਕੀ ਦੱਸਾਂ ਪ੍ਰਸ਼ਾਦ ਠੰਡਾ ਹੋ ਜਾਏਗਾ ਦੁਬਾਰਾ ਪਕਾ ਲਵਾਂਗੀਆਂ ਤਿਆਰ ਕਰ ਲਾਂਗੀਆਂ ਪੁੱਤ ਨੂੰ ਜਗਾਵੀ ਨਾ ਗਈ ਸਾਂ ਤੇਰੇ ਪੁੱਤ ਨੂੰ ਜਗਾਉਣ ਉਹਨੇ ਮੇਰੇ ਭਾਗ ਜਗਾ ਦਿੱਤੇ ਨੇ ਗਈ ਸਾਂ ਉਹਨੂੰ ਉਠਾਉਣ ਪਰ ਉਹਨੇ ਜਨਮ ਮਰਨ ਤੋਂ ਉੱਚਾ ਮੈਨੂੰ ਉਠਾ ਲਿਆ ਏ। ਨੀ ਮਾਂ ਕੀ ਦੱਸਾਂ, ਬੈਠੀਆਂ ਸਰੀਰ ਕਰਕੇ ਤੇਰੇ ਵਿਹੜੇ, ਪਰ ਤੇਰੇ ਲਾਲ ਨੇ ਕਿਸੇ ਹੋਰ ਦੁਨੀਆਂ ਵਿੱਚ ਪਹੁੰਚਾ ਦਿੱਤਾ ਈ। ਮਾਂ ਪ੍ਰਸ਼ਾਦ ਦੀ ਫਿਕਰ ਨਾ ਕਰ, ਫਿਕਰ ਕਰ ਤੇਰਾ ਪੁੱਤ ਬਾਹਰੋਂ ਵਿਹੜੇ ਚ ਲੰਮਾ ਪਿਆ, ਅੰਦਰੋਂ ਕਿਸੇ ਗਰੀਬ ਦਾ ਡੁੱਬਦਾ ਬੇਟਾ ਸਮੁੰਦਰ ਚੋ ਬੰਨੇ ਲਾ ਰਿਹਾ ਈ। ਜੇ ਇਹਨੂੰ ਬਾਹਰੋਂ ਖਿਲਾ ਦਿੱਤਾ, ਉਹਦਾ ਬੇੜਾ ਕਿਸੇ ਹੋਰ ਤੇ ਬੰਨੇ ਨਹੀਂ ਲਾਣਾ। ਸਾਧ ਸੰਗਤ, ਸਤਿਗੁਰੂ ਜੀ ਨੇ ਜਿੱਧਰ ਵੀ ਇੱਕ ਇੱਕ ਪਲ ਆਪਣੀ ਦ੍ਰਿਸ਼ਟੀ ਪਾਈ, ਬੋਲੇ ਨਹੀਂ ਅਬੋਲ ਹੀ ਸਾਰਾ ਕੁਝ ਉਹ ਦੇਈ ਜਾ ਰਹੇ ਕਨ। ਇੱਕ ਬੇਨਤੀ ਕਰਾਂ, ਜਿੰਨਾ ਚਿਰ ਸਾਡਾ ਅੰਦਰ ਬੋਲਦਾ ਹੈ ਉਹਨਾਂ ਚਿਰ ਉਹਦੇ ਨਾਲ ਸਾਂਝ ਨਹੀਂ ਬਣਦੀ। ਜਿੰਨਾ ਇਹ ਚੁੱਪ ਹੋਵੇ ਉਨੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਸੱਚਮੁੱਚ ਸਾਂਝ ਬਣਦੀ। ਆਪ ਨੂੰ ਪਤਾ ਏ, ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਚਨ ਨੇ ਮੂਲ ਮੰਤਰ ਜਪਜੀ ਸਾਹਿਬ ਸ਼ੁਰੂ ਹੁੰਦਾ, ਜਿਹੜੀ ਪਹਿਲੀ ਪੌੜੀ ਏ ਉਹਦੇ ਵਿੱਚ ਸਾਡੇ ਮਨ ਦਾ ਸਰੂਪ ਬਿਆਨ ਕੀਤਾ ਹੋਇਆ। ਜਪਜੀ ਸਾਹਿਬ ਦੀ ਪਹਿਲੀ ਪੌੜੀ ਅੰਦਰ ਸਾਡੇ ਮਨ ਦਾ ਸਰੂਪ, ਮਨ ਕੀ ਕਰਤਾ ਕਹਿ। ਸਾਹਿਬ ਕਹਿੰਦੇ ਸੋਚੈ ਸੋਚ ਨਾ ਕੋਈ ਜੇ ਸੋਚੀ ਲੱਖ ਵਾਰ। ਇਹ ਮਨ ਦੀ ਖਾਲਤ ਤੇ ਸੋਚ ਦੇ ਅਰਥ ਪਵਿੱਤਰਤਾ ਹੁੰਦਾ, ਦੂਸਰਾ ਹੁੰਦਾ ਖਿਆਲ ਆਈ ਜਾਣੇ। ਕਹਿੰਦੇ ਲੱਖਾਂ ਕੀ ਖਿਆਲ ਲਗਾਤਾਰ ਅੰਦਰ ਆਈ ਜਾ ਰਹੇ ਹਨ ਤੇ ਟਿਕੇਗਾ ਕੀ ਰੌਲਾ ਪੈ ਰਹੇ। ਤੁਹਾਡੇ ਕੋਲ ਕੋਈ ਆਦਮੀ ਬੋਲੀ ਜਾਵੇ, ਘੜੀ ਸੁਣ ਲੋਗੇ, ਦੋ ਘੜੀ ਸੁਣ ਲੋਗੇ, ਅੰਦਰੋਂ ਕਲਪ ਜਾਓਗੇ ਤੇ ਸਾਡਾ ਆਪਣਾ ਮਨ ਜ਼ਿੰਦਗੀ ਦੇ ਜਿਤਨੇ ਸਾਲ ਗੁਜ਼ਰ ਗਏ ਨੇ ਉਦੋਂ ਤੋਂ ਲਗਾਤਾਰ ਰੌਲਾ ਪਾ ਰਿਹਾ ਤੇ ਇੱਥੇ ਸ਼ਾਂਤੀ ਕਿੱਥੇ। ਕਦੇ ਚੁੱਪ ਹੋਇਆ, ਸੁਪਨੇ ਵਿੱਚ ਵੀ ਨਹੀਂ ਹੁੰਦਾ। ਸਾਹਿਬ ਕਹਿੰਦੇ ਖੋਣਾ ਨਹੀਂ, ਨਾ ਇਹਨੇ ਪਵਿੱਤਰ ਹੋਣਾ, ਨਾ ਇਹਨੇ ਚੁੱਪ ਹੋਣਾ। ਚੁੱਪ ਹੈ ਚੁੱਪ ਨਾ ਖੂਕੀ ਜੇ ਲਾਏ ਰੱਖਾਂ। ਲਿਵਤਾਰ ਬੋਲੀ ਜਾ ਰਹੇ, ਇਹ ਰੁਕਦਾ ਹੀ ਨਹੀਂ। ਖਿਆਲ ਆਉਂਦੇ ਫਿਰ ਜਵਾਬ ਦੇਈਦੇ ਨੇ, ਅੰਦਰੋਂ ਅੰਦਰੀ ਬੈਠਿਆਂ ਹੀ, ਸੁੱਤਿਆਂ ਵੀ, ਜਾਂਦਿਆਂ ਵੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਕੋਈ ਬਾਹਰੋਂ ਬੰਦਾ, ਕੋਈ ਤੁਹਾਡੇ ਤੋਂ ਆਪਣਾ ਹੀ ਬੱਚਾ ਹੈ, ਦੋ ਚਾਰ ਵਾਰੀ ਮੰਗੇ ਦੇ ਦਿਓਗੇ, ਫਿਰ ਮੰਗੇ ਖਿਝ ਜਾਂਦੇ ਹੋ। ਤੂੰ ਮੰਗੀ ਜਾ ਰਹੇ, ਮੈਥੋਂ ਨਹੀਂ ਦਿੱਤਾ ਜਾਂਦਾ, ਖਿਝ ਆਉਂਦੀ ਹੈ। ਸਾਹਿਬ ਕਹਿੰਦੇ ਆਪਣਾ ਮਨ ਇਹਨੂੰ ਜੋ ਇਹਨੇ ਮੰਗਿਆ, ਘਰ ਮੰਗਿਆ, ਤੁਸੀਂ ਮਿਹਨਤ ਕੀਤੀ, ਪੈਸੇ ਨਾਲ ਘਰ ਮਿਲ ਗਿਆ, ਬੱਚੇ ਮਿਲ ਗਏ, ਨੌਕਰੀ ਮਿਲ ਗਈ, ਇਹ ਭੁੱਖੇ ਦਾ ਭੁੱਖਾ ਮੰਗੀ ਜਾ ਰਿਹਾ, ਤੁਸੀਂ ਸ਼ਾਂਤ ਕਿਵੇਂ ਹੋ ਸਕਦੇ ਹੋ। ਇਹ ਭੁੱਖਾ ਏ, ਇਹਨੂੰ ਪੁਰੀਆਂ ਭਾਰ ਬੰਨ ਕੇ ਦੇ ਦਿਓ, ਇਹਨੇ ਨਹੀਂ ਚੁੱਪ ਹੋਣਾ। ਸਾਹਿਬ ਕਹਿੰਦੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਗੱਲ ਕਰਾਂ। ਹਜ਼ਾਰਾਂ ਸਿਆਣਪਾਂ ਇਹਦੇ ਅੰਦਰ ਆਉਂਦੀਆਂ ਨੇ ਪਰ ਇਹਦੇ ਆਪਣੇ ਕੰਮ ਨਹੀਂ ਆ ਰਹੀਆਂ। ਕਿਵ ਸੱਚਿਆਰਾ ਕੋਈ ਹੈ, ਕਿਵ ਕੂੜਾ, ਟੁੱਟੇ ਪਾਲ ਕਿਵੇਂ ਟੁੱਟੇ ਇਹ ਦੀਵਾਰ ਖਿਆਲਾਂ ਦੀ। ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ, ਹੁਕਮ ਜੋ ਕਰਦੇ ਨੇ ਸਤਿਗੁਰੂ ਉਸ ਹੁਕਮ ਨੂੰ ਮੰਨ ਕੇ ਤੁਰਨਾ, ਤੇ ਰਜ਼ਾ ਦਾ ਅਰਥ ਹੁੰਦਾ ਹੈ ਤੁਰਦਿਆਂ, ਭਾਵੇਂ ਮੁਸ਼ਕਲਾਂ ਆਉਣ ਤੇ ਭਾਵੇਂ ਚੰਗੀਆਂ ਗੱਲਾਂ ਮਿਲਣ, ਤੁਰੇ ਰਹਿਣਾ ਉਹਨੂੰ ਆਖੀਦਾ ਉਹਦੀ ਰਜ਼ਾ। ਮੈਂ ਬੇਨਤੀ ਕਰ ਰਿਹਾ ਸਾਂ, ਤਲਵੰਡੀ ਦੇ ਅੰਦਰ ਸਤਿਗੁਰੂ ਜੀ ਬੋਲਣ ਤੋਂ ਬਗੈਰ ਅਬੋਲ ਉਹ ਵੰਡਦੇ ਨੇ ਜਿੰਨਾ ਅਸੀਂ ਸ਼ਾਂਤ ਨੂੰ ਅੰਗਿਓ ਵੰਡਣਗੇ। ਕਦੇ ਇੱਥੇ ਹੀ ਪਿਆਰਿਓ ਪਾਂਦੇ ਨੂੰ, ਕਦੇ ਸਤਿਗੁਰੂ ਜੀ ਨੇ ਸੱਪ ਦੀ ਸ਼ਾਂਤ ਕਰਵਾ ਕੇ ਰਾਏ ਬੁਲਾਰ ਦੇ ਭਾਗ ਜਗਾਏ ਨੇ। 15 ਸਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਰਾਏ ਭੋਇ ਦੀ ਤਲਵੰਡੀ ਤੇ ਗੁਜ਼ਾਰ ਤੇ ਪਹਿਲੇ 14 ਸਾਲ ਸਤਿਗੁਰੂ ਸੁਲਤਾਨਪੁਰ ਦੀ ਧਰਤੀ ਤੇ ਚਰਨ ਪਾ ਕੇ ਜਗਤ ਨੂੰ ਪਿਆਰੇ ਉਹ ਸਿੱਖਿਆ ਦੇ ਕਨ ਰਹਿਮਤਾਂ ਕਰਦੇ ਨੇ ਉਹਨਾਂ ਤੇ। ਪਰ ਆਪ ਜੀ ਨੂੰ ਪਤਾ ਹੋਵੇ ਇੱਕ ਗੱਲ, ਜਦੋਂ ਨਾ ਜੰਜੂ ਪਾਣਾ ਸੀ ਤੇ ਸਤਿਗੁਰੂ ਜੀ ਆਖਦੇ ਮੈਨੂੰ ਜੰਜੂ ਨਾਲ ਨੀ ਕੋਈ ਵਿਰੋਧ, ਤੁਹਾਡੇ ਕੋਈ ਵਿਰੋਧ ਤਾਂ ਨਹੀਂ। ਕਹਿ ਵਿਰੋਧ ਤਾਂ ਇਸ ਗੱਲ ਦੇ, ਬਾਹਰੋਂ ਜੰਜੂ ਪਾ ਕੇ ਅੰਦਰ ਗੁਣ ਨਾ ਪੈਦਾ ਕੀਤੇ ਕੀ ਲਾਭ ਹੋਏਗਾ ਜੀ, ਕਿਹੜੇ ਗੁਣ? ਸਤਿਗੁਰੂ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ। ਜਿਹੜੇ ਮੈਂ ਬੇਨਤੀ ਕਰਨ ਲੱਗਾ ਵਾ, ਇਹਨੂੰ ਧਿਆਨ ਕਰਨਾ ਥੋੜਾ ਜਿਹਾ, ਹੋਰ ਇਕਾਗਰਤਾ ਬਣਾਈਏ। ਸਤਸੰਗਿਓ, ਮਹਾਰਾਜ ਨੇ ਕਹਿਣ ਲੱਗੇ ਸਭ ਤੋਂ ਵੱਡਾ ਤੇ ਮੁੱਢਲਾ ਤੇ ਪਹਿਲਾ ਗੁਣ ਇਹ ਦਇਆ ਦਾ। ਮੁਸਲਮਾਨ ਵੀਰ ਨੂੰ ਜੇ ਕਿਆ ਨੇ ਸਮਝਾਇਆ ਗੁਣ, ਉਹਨੂੰ ਵੀ ਇੱਥੋਂ ਹੀ ਸ਼ੁਰੂਆਤ ਕੀਤੀ। ਮੇਰ ਮਸੀਤ ਸਿਦਕ ਮੁਸੱਲਾ ਕੱਖ ਕਲਾਲ ਕੁਰਾਨ ਮੇਰ ਕਰ ਤਰਸ ਕਰ ਦਇਆ ਕਰ। ਜੇ ਕਲਗੀਆਂ ਵਾਲ ਇਹਨੇ ਪੰਥ ਸਜਾਇਆ ਤੇ ਸਭ ਤੋਂ ਪਹਿਲਾਂ ਇਸੇ ਸ਼ਬਦ ਤੋਂ ਸ਼ੁਰੂਆਤ ਕੀਤੀ, ਭਾਈ ਦਇਆ ਰਾਮ। ਕੀ ਮਤਲਬ? ਪਹਿਲਾ ਪਿਆਰਾ ਦਇਆ ਰਾਮ, ਜੇ ਜੰਜੂ ਪਾਣਾ ਤੇ ਦਇਆ ਚੇਤਾ ਕਰਾਣੀ, ਮਸੀਤ ਦੀ ਗੱਲ ਕਰਨੀ ਤੇ ਦਇਆ ਮੇਰ ਚੇਤਾ ਕਰਾਣੀ। ਇਹਦੇ ਮਗਰ ਕੋਈ ਬਹੁਤ ਵੱਡੇ ਰਾਜ ਨੇ, ਉਹ ਰਾਜ ਕੀ ਏ? ਮਨੁੱਖਤਾ ਦੇ ਅੰਦਰ ਪੱਥਰ ਵਰਗੇ ਕਠੋਰ ਹੋ ਚੁੱਕੇ ਸਾਰ। ਪਿਆਰਿਓ, ਆਮ ਬੰਦਾ ਵੀ ਤੇ ਧਾਰਮਿਕ ਲੋਕ ਵੀ ਜਿਹੜੇ ਸਨ ਪੱਥਰ ਦਿਲ ਕੋਕੇ ਸਨ, ਇਤਨੇ ਕਰੜੇ। ਜੇ ਮੁਸਲਮਾਨ ਏ ਉਹ ਕਹਿੰਦਾ ਜੇ ਹਿੰਦੂ ਆ ਗਿਆ ਜੇ ਕਤਲ ਹੁੰਦਾ ਕਰ ਦਿਓ, ਜਾਂ ਮੁਸਲਮਾਨ ਨਾਲੋ ਨਫ਼ਰਤ। ਜੇ ਹਿੰਦੂ ਵੇਖਦਾ ਮੁਸਲਮਾਨ ਨੂੰ ਅੰਦਰ ਨਫ਼ਰਤ, ਬ੍ਰਾਹਮਣ ਵੇਖਦਾ ਸ਼ੂਦਰ ਨੂੰ ਨਫ਼ਰਤ, ਗੁਰੂ ਕੇ ਪਿਆਰਿਓ ਜੋਗੀ ਵੇਖਦੇ ਗ੍ਰਸਤੇ ਨੂੰ ਨਫ਼ਰਤ। ਕਿਧਰੇ ਪਿਆਰ ਦੀ ਚੀਜ਼ ਕੋਈ ਲੱਭਦੀ ਕੋਈ ਨੀ ਹੈ। ਹਰ ਪਾਸੇ ਨਫ਼ਰਤ, ਈਰਖਾ, ਦਵੈਸ਼ ਸਿੱਧ ਬੈਠੇ ਨੇ, ਸਾਰਾ ਕੁਛ ਛੜ ਛੜਾ ਕੇ ਜੋਗੀ ਉਹਨਾਂ ਅੰਦਰ ਨਫ਼ਰਤ। ਸਤਿਗੁਰੂ ਕਹਿੰਦੇ ਮਨੁੱਖਤਾ ਨਫ਼ਰਤ ਦੀ ਅੱਗ ਵਿੱਚ ਬਹੁਤ ਸੜ ਚੁੱਕੀ ਏ, ਹੁਣ ਨਹੀਂ ਸੜਨ ਦੇਣਾ। ਹੁਣ ਠਾਰ ਪੈ ਮਨੁੱਖਤਾ ਨੂੰ ਠੰਡ ਪਾਣੀ ਏ। ਇਸ ਲਈ ਦਇਆ ਅੰਦਰ ਪੈਦਾ ਕਰੋ, ਦਇਆ ਮੇਰ ਕਰੋ। ਇਹ ਅਕਾਲ ਪੁਰਖ ਦੇ ਜਾਏ ਬੱਚੇ ਨੇ, ਇਹਨਾਂ ਤੇ ਦਇਆ ਕਰੋ। ਤੁਸੀਂ ਇੱਕ ਵਾਰ ਕਿਸੇ ਤੇ ਦਇਆ ਕਰੋਗੇ, ਰੱਬ ਲੱਖਾਂ ਵਾਰ ਤੁਹਾਡੇ ਤੇ ਦਇਆ ਕਰੇਗਾ। ਇੱਕ ਕਿਸੇ ਦਾ ਗੁਨਾਹ ਮਾਫ ਕਰੀਏ, ਅਕਾਲ ਪੁਰਖ ਲੱਖਾਂ ਸਾਡੇ ਗੁਨਾਹ ਮਾਫ ਕਰਦੇ ਹਨ। ਸਾਧ ਸੰਗਤ, ਗੁਰੂ ਦਾਤਾ ਜੀ ਨੇ ਸੁਲਤਾਨਪੁਰ ਵਿੱਚ ਜਿਹੜੇ ਕੌਤਕ ਰਚਾਏ, ਬਿਨਤ ਕੌਤਕ ਰਚੇ ਨੇ, ਪਰ ਹਰ ਕੌਤਕ ਦਾ ਮਤਲਬ ਇਹ ਨਹੀਂ ਵੀ ਲੋਕ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨ। ਹਰ ਕੌਤਕ ਦਾ ਮਤਲਬ ਏ ਅਕਾਲ ਪੁਰਖ ਦੀ ਵਡਿਆਈ ਇਹਨਾਂ ਦੇ ਅੰਦਰ ਪੈਦਾ ਹੋ ਜਾਵੇ। ਸਿੱਧਾ ਅਕਾਲ ਪੁਰਖ ਨਾਲ ਜੋੜਦੇ ਨੇ। ਤਿੰਨ ਸ਼੍ਰੇਣੀਆਂ ਸਨ, ਮੁਖ ਕਾਜੀ, ਜੋਗੀ ਤੇ ਬ੍ਰਾਹਮਣ। ਸਾਧ ਸੰਗ, ਮੈਂ ਬ੍ਰਾਹਮਣ ਦੇ ਸੰਬੰਧ ਵਿੱਚ ਦੁਪਹਿਰ ਦੇ ਦੀਵਾਨ ਵਿੱਚ ਥੋੜੀ ਜਿਹੀ ਬੇਨਤੀ ਕੀਤੀ ਸੀ, ਪਰ ਮੈਂ ਅਗਲੀ ਗੱਲ ਕਰਨੀ ਚਾਹਨਾ ਵਾ। ਉਹ ਹੈ ਗੁਰੂ ਕੇ ਪਿਆਰ ਉਹ ਜੋਗੀ ਲੋਕ, ਸਿੱਧ ਲੋਕ, ਉਹਨਾਂ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵਾਸਤਾ ਪਿਆ ਹੈ। ਇਹ ਉਹ ਲੋਕ ਨੇ ਜਿਹੜੇ ਅੰਤਾਂ ਦੇ ਦੁੱਖ ਝੱਲ ਕੇ ਤਪੱਸਿਆ ਕਰਦੇ ਸਨ। ਵਿਚਾਰਿਆਂ ਨੇ ਕਈ ਕਈ ਮਹੀਨੇ ਭੁੱਖੇ ਰਹਿਣਾ, ਉਹ ਪਹਾੜ ਦੀਆਂ ਕੰਧਰਾਂ ਚ ਠੰਡ ਵੇਲੇ ਵੀ ਸਮਾਧੀਆਂ ਲਾਣੀਆਂ, ਪਰ ਉਹਨਾਂ ਤੋਂ ਵੀ ਜਗਤ ਨੂੰ ਸੁੱਖ ਨਹੀਂ ਮਿਲ ਰਿਹਾ। ਉਹ ਵੀ ਦੁਖੀ ਨੇ, ਈਰਖਾ ਦੀ ਅੱਗ ਵਿੱਚ ਸੜ ਰਹੇ ਨੇ। ਹੋਇਆ ਕਿ ਇਹਨਾਂ ਲੋਕਾਂ ਕੋਲ ਤਪੱਸਿਆ ਕਰ ਕਰਕੇ, ਸਾਧਨਾ ਕਰ ਕਰਕੇ ਸ਼ਕਤੀਆਂ ਬਹੁਤ ਆ ਗਈਆਂ। ਇਹਨਾਂ ਦੀ ਜ਼ਿੰਦਗੀ ਦਾ ਮਨੋਰਥ ਰੱਬ ਨੂੰ ਮਿਲਣਾ ਨਹੀਂ, ਜ਼ਿੰਦਗੀ ਨੂੰ ਸਫਲ ਬਣਾਉਣਾ ਨਹੀਂ, ਵੱਧ ਤੋਂ ਵੱਧ ਇਕਾਗਰਤਾ ਪੈਦਾ ਕਰਕੇ ਜ਼ਿੰਦਗੀ 'ਚ ਸ਼ਕਤੀਆਂ ਪੈਦਾ ਕਰਨੀਆਂ। ਤੇ ਜਦੋਂ ਸ਼ਕਤੀਆਂ ਪੈਦਾ ਕਿਉਂ ਕਰਨੀਆਂ ਨੇ? ਜਗਤ ਨੂੰ ਵਿਖਾ ਕੇ, ਉਹਨਾਂ ਨੂੰ ਸ਼ਕਤੀ ਵਿਖਾ ਕੇ ਉਹਨਾਂ ਦਾ ਸਿਰ ਆਪਣੇ ਚਰਨਾਂ ਵਿੱਚ ਝੁਕਾਉਣਾ। ਮੁੱਢਲੀ ਗੱਲ ਸਮਝਿਆ ਜੀ ਜਰਾ, ਨਹੀਂ ਤੇ ਬੰਦਾ ਕਹਿੰਦਾ ਇੰਨੀ ਤਪੱਸਿਆ ਕਰਦੇ ਨੇ ਮਹਾਰਾਜ, ਜੋਗੀਆਂ ਦਾ ਖੰਡਨ ਕਿਉਂ ਕਰਦੇ ਨੇ? ਤਪੱਸਿਆ ਬਹੁਤ, ਘਾਲਣਾ ਬਹੁਤ ਗੁਰੂ ਕੇ ਪਿਆਰਿਓ, ਪਰ ਅੰਦਰ ਉਹੀ ਬਿਮਾਰੀ ਜਿਹੜੀ ਕਿਸੇ ਪੈਸਾ ਲੈ ਕੇ ਰਾਜਸੀ ਲੋਕਾਂ ਕੋਲ ਬਿਮਾਰੀ ਹੈ। ਉਹ ਵੀ ਤਾਕਤ ਦਿਖਾ ਕੇ ਮਨੁੱਖਤਾ ਨੂੰ ਦਬਾਉਂਦੇ, ਸਿੱਧ ਤੇ ਜੋਗੀ ਲੋਕ ਲੋਕਾਂ ਨੂੰ ਵਰ ਤੇ ਸਰਾਪ ਦੇ ਕੇ ਇਹ ਡਰਾਂਦੇ ਧਮਕਾਤੇ ਹਨ। ਸਾਧ ਸੰਗਤ, ਗੱਲ ਕੇ ਮਨੁੱਖਤਾ ਦੇ ਉੱਪਰ ਜ਼ੁਲਮ ਕਰ ਉਸ ਤਾਕਤ ਨੂੰ ਵਿਖਾ ਕੇ। ਸਤਿਗੁਰੂ ਜੀ ਆਏ, ਸਾਹਿਬ ਕਹਿੰਦੇ ਤਾਕਤਾਂ ਜਗਤ ਨੂੰ ਵਿਖਾ ਕੇ ਦਬਾਓ ਨਾ, ਇਸ ਕਰਦੀ ਕੀ ਰੀਤ ਏ? ਕਹਿਣ ਲੱਗੇ ਤਾਕਤ ਦਿਖਾਣੀ ਨਹੀਂ, ਪਰ ਸਤਿਗੁਰੂ ਨੇ ਕੋਈ ਸ਼ਕਤੀਆਂ ਦਿਖਾਈਆਂ ਨਾ, ਬਿਲਕੁਲ ਵੱਖਰਾ ਮਨੋਰਥ ਜੀ। ਸਾਧ ਸੰਗਤ, ਇਹ ਦਿਖਾਉਂਦੇ ਨੇ ਤਾਕਤ ਸ਼ਕਤੀਆਂ ਲੋਕਾਂ ਨੂੰ, ਇਸ ਲਈ ਲੋਕ ਸਾਡੇ ਸਾਹਮਣੇ ਚੁੱਕਣ, गुरु नानक साहब इन्हां शक्तियां दा खंडन करके ओ शक्ति दिखांदे ने अकाल पुरख दे तुसी सदा लई मनुखता दी गुलामी तो आजाद होके सिद्धी अकाल पुरख दे घर तों जुड़ जाओ। तुहानूं पता है सिद्धां ने कदों शक्तियां विखाईआं? गुरु नानक साहब नूं दिखाई जा रहे ने जेड़ा सृष्टि दा मालक के सुमेर पर्वत ते गए उच्चे विचार कोए महाराज जी अचल बटाले गए उच्चे जाके प्यारे जो वेख्या ना गुरु नानक साहब आ गए सारे ईरखा नाल भर गए लै ये साडी पहला सुमेर पर्वत ते गए उच्चे भी साडे वड्डे वड्डिया नूं खरा आए जिधर जांदे महिमा इत्थे आ गए सानू किन्ने पुछना है घबरा गए ये अंदर ईरखा उच्चे विचार जो मेले हुंदे ने भगतीए कुछ रास वाले सन ओ रास पांदे नचदे टपदे लोक माता दिंदे कलोटे च पांदे रोटी दा गुजारा सी इन्हां जोगियां ने उन्हां विचारां दी कमाई वाला लोटा करामात नाल चुक लिया करामात नाल ते ओ विचारा घबरा गया। गरीब आदमी साल तो उड़ीकदा सा मेला आवे चार पैसे कमावांगा समझना जरा जोगियां दा ते सतगुरु जी दा किछे फर्क है ताकत ओ भी दिखांदे ताकत गुरु नानक साहिब दे घर ते वेखी जांदी शक्ति पर एक बद किस्म दी मनुखता दा सुभाअ ए इह शक्ति दा पुजारी बड़ी छेती बनदा ए शक्ति देण वाले दा बनदा मेरे वर्गा भी तुहानूं कोई निक्की जी शक्ति विखा दे तुसीं अपने नाल 100-100 बंदा कल तों लिया के मेरे कोल ही हाजर होवोगे शक्ति नाल जुड़दे आ शक्ति देण वाले नाल नहीं जुड़दे बहुत औखा है कहिंदे लै लो उहने मेरे दिल दी बोझ लई उहने मैनूं पहलां ही दस दित्ता सतगुरु गुरु नानक साहिब कहिंदे रिद सिद्ध अवरा साध तुसीं फिर किसे दे गुलाम हो गए हो रब दे गुलाम तुहानूं बनाउणा है मनुखता तुसीं भी सुखी होवोगे जगत तुहाडे तों सुख लवेगा पर इन्हां ने लोटा लुकाया कहिंदे गुरु नानक साहिब नूं को लभ के देण इन्हां सोचिआ उहनां नूं किथों लभणा ते करामात नाल लुकाया गुरु नानक साहिब नाल मत्था लाना किधरे गुरु के प्यारे छोटी जी गल सतगुरु वास्ते की वड्डी है करोड़ां ब्रह्मंडा विच वरत दे जेड़े ओ लखां पताल आकाश दिखा सकदे लोटां ते पिछे पिया है ਉਹ ਕੀ ਲੱਭਣਾ ਔਖਾ ਹੈ ਰੱਬ ਨੂੰ ਪਰ ਉਹਨਾਂ ਨਾਲ ਵੀ ਐਕੋ ਜੀ ਜੇ ਲੋਟਾ ਉਹਨਾਂ ਨੇ ਲਿਆ ਕੇ ਸਾਹਮਣੇ ਰੱਖਿਆ ਭਗਤੀਏ ਦਾ ਤੇ ਕੰਮ ਪੂਰਾ ਹੋ ਗਿਆ ਪਰ ਇਹ ਲੋਕ ਖੁਣਸ ਖਾ ਗਏ ਖੁਣਸ ਖਾਧੀ ਖੁਣਸ ਜੋਗੀਸ਼ਰਾਂ ਇਹ ਸਾਰੇ ਕਹਿੰਦੇ ਸਾਡੇ ਨਾਲ ਬਹਿਸ ਕਰੋ ਤੁਹਾਡੇ ਕੋਲ ਅੰਦਰ ਕੀ ਹੈ ਸਾਨੂੰ ਦੱਸੋ ਇਹਨਾਂ ਦਾ ਮਤਲਬ ਸੀ ਗਿਆਨ ਨਾਲ ਅਸੀਂ ਇੰਨੇ ਅਭਿਆਸ ਕੀਤੇ ਕਰਾ ਲਾਂਗੇ ਪਰ ਕੀ ਪਤਾ ਸੀ ਮਹਿੰਗਾ ਪੈਣਾ ਯਾਦ ਹੈ ਨਾ ਆਪਾਂ ਇੱਕ ਸਾਲ ਗੱਲ ਕੀਤੀ ਸੀ ਜਦੋਂ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਬਰਸੀ ਮਨਾਉਣ ਇੱਥੇ ਹਫ਼ਤੇ ਲਈ ਆਏ ਸੀ ਉਦੋਂ ਸਾਧੂਆਂ ਦੀ ਗੱਲ ਛੇੜੀ ਸੀ ਇੱਕ ਹਫ਼ਤਾ ਬਾਬਾ ਆਨੰਦ ਸਿੰਘ ਕੋਲ ਇੱਕ ਮਹਾਤਮਾ ਦੀ ਆਦਤ ਸੀ ਉਹਦਾ ਨਾਮ ਤੇ ਸਿੰਘ ਹੀ ਸੀ ਉਹਦੀ ਆਦਤ ਸੀ ਸ਼ਕਤੀਆਂ ਦਿਖਾਉਣ ਦੀ ਲੋਕ ਵਿਚਾਰੇ ਡਰਦੇ ਸੀ ਬਾਬਾ ਜੀ ਨਾਲ ਪੰਗਾ ਲੈ ਬੈਠਾ ਆ ਕੇ ਮੱਛਾ ਲਾ ਗਿਆ ਆਇਆ ਬਾਬਾ ਜੀ ਕਹਿੰਦੇ ਜੀ ਪਲੰਘ ਤੇ ਬੈਠੋ ਬਹਿ ਗਿਆ ਤੇ ਬਾਬਾ ਆਨੰਦ ਸਿੰਘ ਥੱਲੇ ਕਹਿਣ ਲੱਗੇ ਤੁਹਾਡੇ ਚਰਨ ਘੁੱਟ ਧੋ ਦਈਏ ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦੇ ਲਿਆਓ ਗਰਮ ਪਾਣੀ ਉਹ ਸੱਚਮੁੱਚ ਚਰਨ ਧੋਣ ਲੱਗ ਪਿਆ ਤੋਲੀ ਨਾਲ ਸਾਫ਼ ਕੀਤੇ ਜੀ ਪ੍ਰਸ਼ਾਦ ਛਕੋ ਕਹਿਣ ਲੱਗੇ ਛਕਾਓ ਉਧਰੋਂ ਕਰਾਮਾਤ ਨਾਲ ਜਿੰਨਾ ਲੰਗਰ ਸੀ ਉਹਨੇ ਮੁਕਾ ਦਿੱਤਾ ਬਾਬਾ ਈਸ਼ਰ ਸਿੰਘ ਗਏ ਲੰਗਰ ਉੱਚ ਕਹਿ ਨਹੀਂ ਆ ਗਏ ਵਾਪਸ ਇੱਕ ਚੇਤਾ ਰੱਖਾਂ ਜਿਹੜਾ ਪੂਰਾ ਜਾਗੀ ਹੋਈ ਆਤਮਾ ਹੈ ਨਾ ਉਹ ਕਦੇ ਜ਼ੁਬਾਨ ਤੋਂ ਇਹ ਗੱਲ ਨਹੀਂ ਕਹੇਗਾ ਲੰਗਰ ਮੁੱਕ ਗਿਆ ਹੈ ਤੈ ਨਹੀਂ ਸਕਦਾ ਕਿਉਂਕਿ ਲੰਗਰ ਮੁੱਕਿਆ ਨਹੀਂ ਸਿਰਫ ਦਿਸਦਾ ਨਹੀਂ ਚੁੱਪ ਨੇ ਆ ਕੇ ਬਾਬਾ ਆਨੰਦ ਸਿੰਘ ਫਿਰ ਕਹਿੰਦੇ ਉਹ ਤੇ ਨਾਮ ਲੈਂਦੇ ਸੀ ਨਾ ਕੱਲਾ ਆਪਾਂ ਤੇ ਨਹੀਂ ਨਾ ਲੈ ਸਕਦੇ ਉਸੇ ਤਰ੍ਹਾਂ ਇਹ ਗੁਸਤਾਖੀ ਹੁੰਦੀ ਹੈ ਜਿਸਮ ਬਾਬਾ ਈਸ਼ਰ ਸਿੰਘ ਮਹਾਰਾਜ ਨੂੰ ਕਲਾ ਈਸ਼ਰ ਕਹੀਏ ਜਾਂ ਬਾਬਾ ਅਮਰਦਾਸ ਜੀ ਦਾ ਅੱਧਾ ਨਾਂ ਲੈ ਕੇ ਕਹੀਏ ਸਾਡੇ ਤੋਂ ਨਹੀਂ ਸ਼ੋਭਦਾ ਕਦੇ ਲੈਣਾ ਚਾਹੀਦਾ ਵੱਡਿਆਂ ਦਾ ਉਹਨਾਂ ਨੇ ਫਿਰ ਕਲਿਆ ਤੀਜੀ ਵਾਰ ਕਲਿਆ ਲੰਗਰ ਨੀ ਚੁੱਪ ਕਰਕੇ ਆ ਕੇ ਜੁੜ ਕੇ ਖਲੋ ਜਾਣ ਬਾਬਾ ਆਨੰਦ ਸਿੰਘ ਜੀ ਕਹਿੰਦੇ ਜਾਓ ਗੁਰੂ ਸਾਹਿਬ ਕੋਲ ਅਰਦਾਸ ਕਰੋ ਜਦੋਂ ਅਰਦਾਸ ਕਰੋਗੇ ਥਾਲ ਪਰੋਸਿਆ ਹੋਣਾ ਚੁੱਕ ਕੇ ਲੈ ਆਓ ਸੱਚਮੁੱਚ ਪਹਿਲਾਂ ਕੁਝ ਨਹੀਂ ਸੀ ਅਰਦਾਸ ਹੋਈ ਥਾਲ ਪਰੋਸਿਆ ਆਇਆ ਚੁੱਕ ਕੇ ਲਿਆ ਕੇ ਜਦੋਂ ਉਹ ਥਾਲ ਸਾਹਮਣੇ ਰੱਖਿਆ, ਬਾਬਾ ਆਨੰਦ ਸਿੰਘ ਜੀ ਖੁਰਾ ਨੇ ਉਹਨੇ ਇੱਕ ਬੁਰਕੀ ਮੂੰਹ ਚ ਪਾਈ, ਜਿੰਨੀ ਕਮਾਈ ਕੀਤੀ ਸੀ ਕਰਾਮਾਤਾਂ ਦੀ ਸਾਰੀ ਬਾਹਰ ਨਿਕਲ ਗਈ। ਖਾਲੀ ਹੋ ਕੇ ਰੜੇ ਹੋ ਕੇ ਬਹਿ ਗਿਆ, ਪਤਾ ਲੱਗੇ ਮੇਰਾ ਤੇ ਕੰਮ ਹੋ ਗਿਆ, ਜਿਹੜੀ ਬਚਪਨ ਤੋਂ ਲੈ ਕੇ ਕਮਾਈ ਕੀਤੀ ਸੀ ਉਹ ਨਿਕਲ ਗਈ। ਛਿਨ ਅੰਦਰ ਰੋਵੇ ਚਰਨਾਂ ਤੇ ਡਿੱਗਿਆ, ਮੈਨੂੰ ਮਾਫ ਕਰੋ। ਬਾਬਾ ਜੀ ਨੇ ਇੱਕੋ ਗੱਲ ਕਹੀ ਸੀ, ਕਹਿੰਦੇ ਜੇ ਮੇਰੀ ਤੇਰੀ ਗੱਲ ਹੁੰਦੀ ਨਾ ਤੇ ਗੱਲ ਹੀ ਕੋਈ ਨੀ, ਮੈਂ ਤੇਰੇ ਪੈਰਾਂ ਚ ਬੈਠਾ ਵਾ, ਪਰ ਤੂੰ ਗੁਰੂ ਨਾਨਕ ਸਾਹਿਬ ਦਾ ਲੰਗਰ ਮੁਕਾਇਆ ਏ, ਹੁਣ ਤੇਰੀਆਂ ਉਹ ਤੇਰੇ ਘਾਟੇ ਕਿੱਥੋਂ ਪੂਰੇ ਕੌਣ। ਜ਼ਿੰਦਗੀ ਪਰ ਰੋ ਕੇ ਕੱਟੀ, ਗੁਰੂ ਨਾਨਕ ਸਾਹਿਬ ਨਾਲ ਸਿੱਧਾਂ ਲੋਕਾਂ ਨੇ, ਪਰ ਗੁਰੂ ਨਾਨਕ ਸਾਹਿਬ ਦਿਆਲੂ ਨੇ। ਪਰ ਜਦੋਂ ਮੈਂ ਕਹਿਣ ਲੱਗਾ ਸਾਂ ਸ਼ਕਤੀਆਂ ਵਿਖਾਂਦੇ ਨੇ ਸਿੱਧ ਲੋਕ ਕੀ ਕੀਤਾ ਨੇ, ਪਹਿਲਾਂ ਇਹਨਾਂ ਨੇ ਸ਼ਕਤੀਆਂ ਦਿਖਾਈਆਂ, ਜਦੋਂ ਉਹਦੇ ਚ ਫੇਲ ਹੋਏ ਫਿਰ ਚਰਚਾ ਕਰਦੇ ਨੇ, ਫਿਰ ਸਿੱਧ ਗੋਸ਼ਟ ਹੋਈ। ਸ਼ਕਤੀਆਂ ਕੀ? ਇੱਕ ਜੋਗੀ ਪੰਛੀ ਦੀ ਤਰ੍ਹਾਂ ਉੱਡਣ ਲੱਗ ਗਿਆ, ਅਚਲ ਵਟਾਲੇ, ਇੱਕ ਨੇ ਹਵਾ ਤੇ ਚਲਾ ਦਿੱਤੀ, ਇੱਕ ਨੇ ਮੂੰਹ ਚੋਂ ਕੱਢ ਦਿੱਤੀ ਅੱਗ। ਲਾਟਾਂ ਜਿਵੇਂ ਆਪਾਂ ਲੱਕੜਾਂ ਦੀ ਅੱਗ ਬਾਲਦੇ ਹਾਂ, ਬੰਦਾ ਸੜ ਨਹੀਂ ਰਿਹਾ ਪਰ ਅੱਗ ਨਿਕਲ ਰਹੀ, ਲੋਕ ਤੇ ਤਰਾਹ ਤਰਾਹ ਕਾਰ ਉੱਠੇ, ਖੁਰੇ ਕਿਹੜੀ ਪਰਲੋ ਆ ਗਈ, ਲੋਕ ਤੇ ਡਰਨਗੇ ਵਿਚਾਰੇ। ਜਦੋਂ ਚਾਰ ਫੇਰੇ ਤੁਰੇ ਫੇਰੇ ਸਤਿਗੁਰੂ ਅਡੋਲ ਬੈਠੇ ਨੇ, ਸ਼ਕਤੀ ਹੋਏ ਕੀ ਡਰਨਾ, ਉਹ ਤੇ ਮਾਲਕ ਨੇ ਉਹਦੇ ਹੱਥ ਵਿੱਚ ਧੀਰਜ ਨਾਲ ਬੈਠੇ ਰਹੇ। ਜਦੋਂ ਨਹੀਂ ਮੁੜੇ ਵਿਚਾਰੇ, ਲੋਕ ਡਰ ਗਏ, ਹਜ਼ਾਰਾਂ ਲੋਕ ਜਿਹੜੇ ਸ਼ਰਧਾਲੂ ਸਨ, ਸਤਿਗੁਰੂ ਨੇ ਖੜਾ ਵੱਲ ਦੇਖਿਆ, ਖੜਾ ਉੱਚੀ ਹੋਏ, ਤਾੜ ਤਾੜ ਵੱਜਦੀ ਪਈ ਏ। ਜਦੋਂ ਦੋ ਚਾਰ ਅਨਵੱਜੀ ਸ਼ਕਤੀਆਂ ਮੁੱਕੀਆਂ ਤੇ ਚੁੱਪ ਕਰਕੇ ਥੱਲੇ ਬਹਿ ਗਏ। ਕਹਿੰਦੇ ਹੁਣ ਬਹਿਸ ਕਰੋ, ਫਿਰ ਚਰਚਾ ਚ ਕਿੰਨੇ ਜਿੱਤਣਾ ਸੀ, ਇਹ ਨੀ ਵੀ ਬਹਿਸ ਕੀਤੀ ਡਰਾਮਾ ਕੀਤਾ ਤੇ ਗੁਰੂ ਨਾਨਕ ਸਾਹਿਬ ਆ ਗਏ ਤੇ ਆਖਾਂਗੇ ਗੁਰੂ ਨਾਨਕ ਦੀ ਜਿੱਤ ਹੋਈ ਤੇ ਜੋ ਉਹਨਾਂ ਦੀ ਖਾਰ ਬਿਲਕੁਲ ਨਹੀਂ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਲਿਖਿਆ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਪਿਆਰਿਓ, ਸ਼ਬਦ ਦੇ ਨਾਲ ਕੀ ਕੀਤਾ ਏ, ਜਿਹੜਾ ਉਹਨਾਂ ਦੇ ਅੰਦਰ ਜਿਤਨਾ ਸੀ ਝੂਠਾ ਗਿਆਨ, ਕਰਾਮਾਤਾਂ ਦਾ ਸ਼ਕਤਾਂ ਸ਼ਕਤੀਆਂ ਦਾ ਆਸਰਾ ਤਮਾਮ ਖਤਮ ਕਰਕੇ ਸ਼ਬਦ ਦਾ ਦੀਵਾ ਜਗਾ ਦਿੱਤਾ ਹੈ, ਸ਼ਾਂਤੀ ਦੇ ਕੇ ਸੱਚ ਦੇ ਮਾਰਗ ਤੇ ਤੋਰਿਆ ਏ। ਪਰ ਹੁਣ ਜਰਾ ਤੁਲਨਾ ਕਰਿਆ, ਜਿਸ ਦੀਵਾਨ ਦੇ ਅੰਦਰ ਤੁਹਾਡਾ ਜਦੋਂ ਟਿਕਾਊ ਹੁੰਦਾ ਹੈ ਨਾ, ਤੇ ਸਾਡੇ ਲਈ 40-45 ਮਿੰਟ ਕਈ ਘੰਟਿਆਂ ਵਰਗੇ ਹੁੰਦੇ ਨੇ। ਟਿਕਾਊ ਨਾ ਹੋਵੇ ਤੇ ਫਿਰ ਭਾਵੇਂ 2 ਘੰਟੇ ਹੋਵੇ, ਕੁਝ ਗੱਲ ਨਹੀਂ ਬਣਦੀ, ਤੁਸੀਂ ਟਿਕੇ ਰਹਿਣਾ। ਸ਼ਕਤੀਆਂ, ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਕਤੀ ਕੀ ਕਰਦੀ ਤੇ ਲੋਕਾਂ ਦੀ ਕੀ? ਹਮਜਾ ਗੌਸ ਨੂੰ ਕਿਸ ਉਹਦੇ ਕੋਲ ਤਾਕਤ ਏ? ਕਿਸੇ ਗ੍ਰਸਤੀ ਦੇ ਘਰ ਪੁੱਤਰ ਨਹੀਂ ਖੋ ਰਿਹਾ, ਅਰਦਾਸ ਕੀਤੀ ਪੁੱਤ ਹੋਵੇ, ਉਹ ਕਹਿੰਦਾ ਪਹਿਲਾ ਪੁੱਤ ਮੈਨੂੰ ਭੇਟ ਕਰਿਆ ਜੇ, ਮੈਂ ਚੇਲਾ ਬਣਾਉਣਾ ਏ। ਕਹਿਣ ਲੱਗੇ ਠੀਕ ਹੋਵੇ ਤਾਂ ਸਹੀ, ਹੋਇਆ ਉਹਨਾਂ ਦੇ ਮੋਹ ਜਾਗਿਆ, ਪੁੱਤਰ ਦਿੱਤਾ ਨਹੀਂ, ਹੋਰ ਪੁੱਤਰ ਖੋਇਆ। ਪਰ ਹਮਜਾ ਗੋਸ ਦੇ ਅੰਦਰ ਗੁੱਸਾ ਏ, ਉਹਨੇ 40 ਦਿਨ ਦਾ ਤਪ ਸ਼ੁਰੂ ਕੀਤਾ, ਭੋਰੇ ਚ ਵੜ ਗਿਆ। ਕਹਿੰਦਾ ਕੋਈ ਬੁਲਾਵੇ ਨਾ, ਜਦੋਂ ਨਿਕਲਾਂਗਾ ਤਾਕਤ ਇਕੱਠੀ ਕਰਕੇ ਸ਼ਰਾਪ ਦਿਆਂਗਾ, ਪੂਰੇ ਦਾ ਪੂਰਾ ਸਿਆਲਕੋਟ ਬਰਬਾਦ ਹੋ ਜਾਏਗਾ, ਸ਼ਰਾਪ ਦਿਆਂਗਾ। ਤਾਕਤ ਇਕੱਠੀ ਕਰਨੀ ਅੰਦਰੋਂ ਕਿਸੇ ਜੀਵਾਂ ਨੂੰ ਖਤਮ ਕਰਨ ਲਈ, ਤਾਕਤ ਇਕੱਠੀ ਕਰਨੀ ਤੁਹਾਡੇ 100-150 ਤੋਂ ਇਹਨਾਂ ਦਾ ਸਿਰ ਝੁਕਾਉਣਾ ਮੇਰੇ ਆਪਣੇ ਸਾਹਮਣੇ। ਪਿਆਰੇ, ਤਾਕਤ ਇਹਦੇ ਲਈ ਦਿੰਦਾ ਰੱਬ, ਤਾਂ ਹੀ ਮਹਾਰਾਜ ਕਹਿੰਦੇ ਤੇਰੇ ਸਿੱਧ ਅਵਰਾ ਸਾਧ। ਹੋਇਆ ਕਿ ਹਮਜਾ ਗੌਸ ਜਦੋਂ ਇਸ ਤਰ੍ਹਾਂ ਕਰ ਰਿਹਾ, ਸਤਿਗੁਰੂ ਜਾ ਪਹੁੰਚੇ, ਗੁਰੂ ਨਾਨਕ ਸਾਹਿਬ ਗਏ, ਭਾਈ ਮੂਲਾ ਵੀ ਇੱਥੇ ਹੀ ਏ, ਸਤਿਗੁਰੂ ਜੀ ਨੇ ਚਰਨ ਪਾਏ। ਕਹਿੰਦੇ ਸਿਆਲਕੋਟ ਉਦਾਸ ਕਿਉਂ ਖੋ ਗਿਆ ਸਾਰਾ, ਇਹਨਾਂ ਦੇ ਅੰਦਰ ਗਮਗੀਨ ਕਿਉਂ ਨੇ? ਮਹਾਰਾਜ ਹਮਜਾ ਗੋਸ 40 ਦਿਨਾਂ ਲਈ ਤਪ ਕਰਦੇ ਹੈ ਤੇ ਤੁਸੀਂ ਕਿਉਂ ਦੁਖੀ ਹੋ? ਮਹਾਰਾਜ ਕਹਿਣ ਲੱਗੇ, ਦੁਖੀ ਕਿਉਂ? ਫਕੀਰ ਕੋਈ ਤਪ ਕਰਦਾ ਹੈ, ਮਹਾਰਾਜ ਉਹਨੇ ਭਲਾ ਨਹੀਂ ਜੇ ਕਰਨਾ, 40 ਦਿਨਾਂ ਬਾਅਦ ਉਹਨੇ ਬਚਨ ਕਰਕੇ ਸ਼ਰਾਪ ਦੇਣਾ ਹੈ। ਸਤਿਗੁਰੂ ਕਹਿਣ ਲੱਗੇ, ਹੱਦ ਹੋ ਗਈ, ਸ਼ਰਾਪ ਦੇ ਕੇ ਉਹਨੇ ਸ਼ਹਿਰ ਬਰਬਾਦ ਕਰਨਾ ਹੈ। ਸਤਿਗੁਰੂ ਕਹਿੰਦੇ, ਕੁਛ ਨਹੀਂ ਕਰਨਾ, 40 ਦਿਨਾਂ ਬਾਅਦ ਤੁਸਾਂ ਕਿਸੇ ਨੇ ਡਰਨਾ ਨੇ, ਉਹਨੇ 40 ਦਿਨ ਪੂਰੇ ਹੀ ਨਹੀਂ ਖੋਣੇ। ਮਹਾਰਾਜ ਨੇ ਬਚਨ ਕੀਤਾ, ਜਿਹੜਾ ਜਿੱਥੇ ਭੋਰੇ ਚ ਬੈਠਾ ਸੀ ਉਹ ਗੁੰਬਦ 7 ਪਾੜ ਕੇ ਸਾਰੇ ਇਹ ਕਹਿਣ ਲੱਗੇ ਕੀ ਹੋਇਆ? ਉਹ ਚਾਹੁੰਦਾ ਸੀ ਕਿਸੇ ਦੇ ਮੱਥੇ ਨੀ ਲੱਗਣਾ। ਸਤਿਗੁਰੂ ਕਹਿੰਦੇ ਆਓ, ਸਾਰਿਆਂ ਨੇ ਵੇਖਿਆ ਡਰ ਗਿਆ, ਬਾਹਰ ਨਿਕਲਿਆ ਅੱਗ ਬਬੂਲਾ, ਸਤਿਗੁਰੂ ਦੇ ਦਰਸ਼ਨ ਕਰਕੇ ਠੰਡਾ ਪੂਣਾ ਪੈ ਗਿਆ। ਇਹ ਸ਼ਕਤੀਆਂ ਨੇ, ਪਰ ਸਤਿਗੁਰੂ ਦੀ ਸ਼ਕਤੀ ਕਿੱਥੇ ਵੇ? ਦਿੱਲੀ ਆਏ ਨੇ ਮੇਰੇ ਮਹਾਰਾਜ, ਆ ਕੇ ਬੈਠੇ ਨੇ। ਪਿਆਰਿਓ, ਇੱਥੋਂ ਦਾ ਰਾਜਾ ਹੈ ਲੋਧੀ ਇਬਰਾਹਿਮ। ਜਦੋਂ ਇੱਕ ਜਗ੍ਹਾ ਤੇ ਬੈਠੇ ਲੋਕ ਉਹਨਾਂ ਕੋਲੋਂ ਸੁੱਖ ਲੈ ਰਹੇ ਨੇ, ਅਚਾਨਕ ਇੱਕ ਹਾਥੀਆਂ ਦੀ ਮਹਾਵਤ ਸੀ ਜਿਹੜਾ, ਉਹ ਰੋ ਰਿਹਾ, ਵਹਿਣ ਪਾ ਰਿਹਾ। ਸਤਿਗੁਰੂ ਕਹਿੰਦੇ ਭਲਾ ਹੋਵੇ, ਕੀ ਹੋਇਆ ਭਾਈ? ਜੇ ਹਾਥੀ ਮਰ ਗਿਆ ਹੈ ਤੂੰ ਕਿਉਂ ਰੋਨਾ ਹੈ? ਕਹਿਣ ਲੱਗਾ, ਬਾਦਸ਼ਾਹ ਦੀ ਹਾਥੀ ਮੈਨੂੰ ਉਹਦੇ ਸੇਵਾ ਮਿਲੀ ਸੀ, ਨੌਕਰੀ, ਮੇਰਾ ਰੁਜ਼ਗਾਰ ਸੀ, ਮੇਰਾ ਰੁਜ਼ਗਾਰ ਚਲਾ ਗਿਆ, ਮੈਂ ਰੋਟੀ ਕਿੱਥੋਂ ਖਾਵਾਂਗਾ, ਮੇਰੇ ਬੱਚੇ ਭੁੱਖੇ ਮਰਨਗੇ, ਮੈਂ ਰੁਜ਼ਗਾਰ ਤੋਂ ਰੋਂਦਾ ਖਾਂ। ਸਤਿਗੁਰੂ ਨੂੰ ਤਰਸ ਆਇਆ, ਕਹਿਣ ਲੱਗੇ ਤੇਰਾ ਰੁਜ਼ਗਾਰ ਚਲਾ ਗਿਆ ਹਾਥੀ ਦੀ ਮੌਤ ਨਾਲ, ਭਾਈ ਜੇ ਹਾਥੀ ਜੀਵਤ ਹੋ ਜਾਵੇ ਫਿਰ ਤੇ ਨੀ ਨਾ ਤੂੰ ਰੋਏਗਾ। ਤਾਕਤ ਵਰਤੋ ਕਿਸੇ ਦੇ ਰੋਣਾ ਬੰਦ ਕਰਾਉਣ ਲਈ, ਤਾਕਤ ਵਰਤੀ ਕਿਸੇ ਦੁਖੀ ਦਿਲ ਨੂੰ ਮਲਮ ਲਾਉਣ ਲਈ। ਕਹਿਣ ਲੱਗਾ, ਮਹਾਰਾਜ ਕਦੇ ਮੋਏ ਵੀ ਜੀਵੇ ਨੇ? ਸਹਿਬ ਕਹਿੰਦੇ, ਰੱਬ ਨੂੰ ਭਾਵੇ ਤੇ ਕਿਉਂ ਨੀ ਮੋਏ ਜਿਉਂਦੇ ਖੁੰਦੇ? ਜਾ, ਵਾਹਿਗੁਰੂ ਕਹਿ ਕੇ ਖਾਥੀ ਦੇ ਮੱਛੇ ਤੇ ਹੱਥ ਫੇਰ, ਫੇਰਿਆ ਖਾਥੀ ਜਿਉਂਦਾ ਹੋ ਗਿਆ, ਜੀਵਤ ਹੋਇਆ। ਉਹ ਮਹਾਵਤ ਜਿਹੜਾ ਕੁਰਲਾ ਰਿਹਾ ਸੀ ਪਰਿਵਾਰ ਸਮੇਤ, ਉਹਦੇ ਰੋਮ ਰੋਮ ਅੰਦਰ ਖੁਸ਼ੀ ਫੈਲ ਗਈ, ਹੱਸਿਆ। ਸਤਿਗੁਰੂ ਪ੍ਰਸੰਨ ਹੋਏ, ਖਬਰਾਂ ਬਾਦਸ਼ਾਹ ਕੋਲ ਗਈਆਂ। ਬਾਦਸ਼ਾਹ ਕੋਲ ਜਦੋਂ ਖਬਰ ਜਾਂਦੀ ਏ, ਉਹ ਕਹਿਣ ਲੱਗਾ, ਖੋਜਾ ਕੌਣ ਏ? ਕਾਜੀ ਮੁੱਲਾ ਤੇ ਉਹ ਆ ਗਏ ਤਾਕਤ ਵੇਖਣ। ਕਹਿਣ ਲੱਗੇ, ਫਕੀਰ ਸਾਈਆਂ ਤੂੰ ਜਵਾਲਿਆ ਮਰਿਆ ਖਾਥੀ? ਕਹਿਣ ਲੱਗੇ, ਖੁਦਾਈ ਮਾਰਦਾ ਤੇ ਜਵਾਲਦਾ ਏ। ਕਹਿਣ ਲੱਗੇ, ਜੇ ਤੁਸਾਂ ਇਹਨੂੰ ਜਵਾਲਿਆ ਹੁਣ ਮਾਰ ਕੇ ਦਿਖਾਓ। ਲੋਕੀ ਤਾਕਤਾਂ ਦਾ ਡਰਾਮਾ ਬਣਾ ਲੈਂਦੇ ਨੇ। ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਇਹ ਖੁਦਾ ਦੇ ਕੰਮਾਂ ਚ ਦਖਲ ਨਹੀਂ ਦੇਈਦਾ। ਪਰ ਸਤਿਗੁਰੂ ਦਾ ਆਸ਼ਾ ਸੀ ਭਲਾ ਕਰਨਾ, ਲੋਕਾਂ ਨੂੰ ਰੱਬ ਦੀ ਤਾਕਤ ਦਿਖਾਣੀ, ਨਾ ਕਿ ਆਪਣੀ। ਜਦੋਂ ਬਚਨ ਕੀਤਾ, ਹਾਥੀ ਵਿੰਦਿਆ ਵਿੰਦਿਆ ਫਿਰ ਉਹ ਮਰ ਗਿਆ। ਜਦੋਂ ਡਿੱਗ ਪਿਆ, ਗਰੀਬ ਦੇ ਅੰਦਰ ਨੂੰ ਕੁਛ ਹੋ ਰਿਹਾ, ਮੇਰੀ ਤੇ ਰੋਜੀ ਫਿਰ ਗਈ, ਬਾਦਸ਼ਾਹ ਦੇ ਕਲੋਲ ਨੇ। ਬਾਦਸ਼ਾਹ ਕਹਿੰਦਾ, ਹੁਣ ਜਿਉਂਦਾ ਕਰ ਦਿਓ, ਪਹਿਲਾਂ ਮਰਿਆ ਦਿਖਾ ਤਾ, ਹੁਣ ਜਿਉਂਦਾ ਕਰੋ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਇੱਕ ਗੱਲ ਦੱਸੀਏ ਤੈਨੂੰ, ਇੱਕ ਹੁੰਦੀ ਅੱਗ, ਇੱਕ ਅੱਗ ਨਾਲ ਤਪਾਇਆ ਹੋਵੇ ਲੋਹਾ, ਜੇ ਕਿਧਰੇ ਅੱਗ ਨੂੰ ਹੱਥ ਲੱਗ ਜਾਏ ਤੇ ਬਚ ਜਾਈਦਾ, ਪਰ ਅੱਗ ਨਾਲ ਤਪਿਆ ਲੋਹਾ ਲੱਗ ਜਾਏ ਫਿਰ ਨੀ ਉਹ ਛੱਡਦਾ, ਸਰੀਰ ਨੂੰ ਸਾੜ ਦਿੰਦਾ। ਕਹਿਣ ਲੱਗੇ, ਰੱਬ ਦਾ ਕਿਹਾ ਤੇ ਕੋਈ ਮੋੜ ਸਕਦਾ? ਜਿਹੜੇ ਰੱਬ ਦੇ ਰੰਗ ਵਿੱਚ ਰਚੇ ਹੋਏ ਫਕੀਰ ਕੌਣ? ਉਹਨਾਂ ਦੀ ਜ਼ੁਬਾਨ ਤੋਂ ਨਿਕਲਿਆ ਬਚਨ ਕਦੇ ਖਾਲੀ ਨਹੀਂ ਜਾਂਦਾ। ਕਹਿਣ ਲੱਗੇ, ਜਾ, ਹੁਣ ਹਾਥੀ ਜੀਵਤ ਹੋਵੇਗਾ। ਹਾਥੀ ਜੀਵਤ ਹੋ ਗਿਆ, ਰੁਜ਼ਗਾਰ ਮਿਲਿਆ, ਪਰ ਸ਼ਹਿਰ ਦੇ ਹਜ਼ਾਰਾਂ ਲੋਕ ਸਤਿਗੁਰੂ ਨੂੰ ਸਿਰ ਨਿਵਾਉਂਦੇ ਨੇ। ਸਹਿਬ ਕਹਿੰਦੇ, ਅੱਗੇ ਸਿਰ ਇਧਰ ਨੇ, ਅਕਾਲ ਪੁਰਖ ਦੇ ਨਾਮ ਦੀ ਟੇਕ ਲਵੋ, ਸਿਰ ਉਹਨੂੰ ਨਿਵਾਵੋ ਤੇ ਸਦਾ ਕੀ ਉਹ ਤੁਹਾਡੇ ਅੰਗ ਸੰਗ ਹੋਏਗਾ। ਆਪ ਗਾਂ ਤੁਰ ਜਾਂਦੇ ਨੇ, ਸ਼ਕਤੀ ਤੇ ਦਿਖਾਉਂਦੇ ਨੇ, ਪਰ ਉਹ ਸ਼ਕਤੀ ਭਲਾ ਵਤਰ ਰਹੀ ਏ, ਦਿਖਾਉਣ ਲਈ ਨਹੀਂ, ਕਿਸੇ ਨੂੰ ਜ਼ਿੰਦਗੀ ਦੇਣ ਲਈ, ਜ਼ਿੰਦਗੀ ਖੋਲ ਲਈ ਨਹੀਂ, ਸਿਰ ਚੁਕਵਾਉਣ ਲਈ ਨਹੀਂ। ਮਹਾਰਾਜ ਤੁਰੇ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਕਹਿੰਦੇ, ਖਜੂਰ ਭੁੱਖ ਫਿਰ ਲੱਗ ਗਈ, ਮੈਂ ਕੀ ਕਰਾਂ? ਭੁੱਖ ਲੱਗ ਜਾਂਦੀ ਏ ਮੈਨੂੰ, ਤੁਹਾਨੂੰ ਨਹੀਂ ਲੱਗਦੀ? ਉਹਨੂੰ ਲੱਗਦੀ ਨਹੀਂ ਸੀ, ਸਤਿਗੁਰੂ ਲਾ ਦਿੱਤੇ ਸਨ। ਤੁਸੀਂ ਆਖੋਗੇ, ਇਸ ਤਰ੍ਹਾਂ ਵੀ ਹੁੰਦਾ ਹੈ? ਤੁਸੀਂ ਆਪਣੇ ਵੱਲ ਵੇਖ ਲਓ, ਤੁਹਾਨੂੰ ਭੁੱਖ ਕੌਣ ਲਾਉਂਦਾ ਹੈ? ਅਕਾਲ ਪੁਰਖ ਨਾ ਲਾਵੇ, ਕਿਸੇ ਨੂੰ ਭੁੱਖ ਲੱਗ ਸਕਦੀ ਏ? ਵੇਖਦੇ ਹੋ, ਜਦੋਂ ਉਹ ਤਾਕਤ ਖਿੱਚ ਲੈਂਦਾ ਏ, ਡਾਕਟਰ ਇੰਜੈਕਸ਼ਨਾਂ ਨਾਲ ਅੰਦਰ ਧੱਕਣਗੇ ਕੋਈ ਫੂਡ, ਅੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਭੁੱਖ, ਤ੍ਰੇ, ਅੱਖਾਂ ਦਾ ਖੁੱਲਣਾ, ਸਾਹ ਲੈਣਾ, ਕੋਈ ਦੇ ਰਿਹਾ ਸਾਨੂੰ, ਅਸੀਂ ਲੈ ਨਹੀਂ ਰਹੇ, एहसास नहीं हुंदा सानू प्यारो असी कुछ भी नहीं करन जोगे जो ना ताकत देवे सी अख चमक लांगे हाथ चुक लांगे चौकड़ी मार के बह जांगे कुछ सोच सकांगे नहीं ओ पिछे बैठा है सदा ओदे रिहा है। सतगुरु जी ने भुख लाई कहन लगा भुख लगती है। एक नौजवान बच्चा बार हरे छोले सन उन्हां विचों कुछ भुन रहा सी इहदे अंदर आया सतगुरु कवो ता इस पाली कोलो मैं कोई खोला लैके खोला कहिंदे ना तुसीं चबियां ही खोण कियां कदे हरे छोले जदों उस तरह भुन लईए नाल बूटियां दे बहुत स्वाद बणदे कहिंदे लै लै उहने वेख लिया वी कोई फकीर जा रिहा है रुक गए उहने बड़े प्यार नाल उह खोला अगे रखियां जी छको छकावे ते अंदर थोड़ा निम गया उस पाली नौजवान दा झुकिया कह लगा फकीर साइया जी आग्या देवे ता मैं भज के घरों कोई छकन नू लियावां। सतगुरु कह लगे तू घर क्यों जाना है जी तुहानू कुछ छकावां ए ते खोला ही ने ना इन्हां दा की है मैं चाहुंदा वां मेरे घरों तुसीं छकोगे ता मैनू बड़ी खुशी मिलेगी। सतगुरु रीझ पए कह लगे जा बेटा तेरे अंदर सोच आई है सेवा दी शकान की लोड़ कोई नहीं जा तेन दो जखाना दियां पातशाहियां बख्श दे शहनशाही ते ताकती ताकत शक्तियां ए ने किसे गरीब नू छिन दे अंदर कीड़े नू बादशाहियां देनिया कौन देवेगा धन गुरु नानक साहिब निरंकार सबना नू देंदे कहिंदे जे त्रुट पैण अंदर प्यार होवे खरे केड़ी गल ते रीत पवे ते पातशाहियां दे देंदा ए दुनिया नी कीता ना जोगी कर सके ना बादशाह कर दे ना पैसे वाले ए रब करे रब का स्वरूप धन गुरु नानक साहब करेगा। आखो रल के जे वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
जी वाहे गुरु सतगुर मेरा सदा दयाला सतगुर मेरा सदा दयाला
सतगुर मेरा सदा दयाला सतगुर मेरा सदा दयाला
मोहे दीन को राख लिया मोहे दीन को लिया
मोहे दीन को राख लिया मोहे दीन को राख लिया
सतगुर मेरा सदा दयाला सतगुर मेरा सदा दयाला
सतगुर मेरा सदा दयाला सतगुर मेरा सदा दयाला।
प्यारो जड़े सीना आम लोग ते दुखी मैं बेनती करना चाहना वा पी सिद्ध लोग जो की लोग इना कुल ताकतां बड़िया ने पर फेल खोए ने इनिया ताकतां लेके एक गल तां दूसरे नूं ताकत बखान ले दूजी गल ए ताकतां कठियां करन लई सारा कुछ करते ने। सतगुरु कहिंदे जिंदगी ताकतां कठियां करन लई मिले ताकत रब ने जिहड़ी दित्ती इन्नी बड़ी जिंदगी वाहिगुरु नूं मिलन लई मिली है। एक ते उन्हां दा निशाना ए ने दूजा इस अंदर नूं काबू करन लई जिहड़े ओह तरीका वरतदे ने ओह गलत साबित हुंदा। पहला कहिंदे ग्रिस्त दा त्याग करो ਜੋਗੀ ਬਣੋ। ਜਦੋਂ ਕਿ ਅਕਾਲ ਪੁਰਖ ਦੀ ਸ੍ਰਿਸ਼ਟੀ ਬਣੀ ਕਿ ਇਸੇ ਆਧਾਰ ਤੇ ਗ੍ਰਿਸਤੀ ਉਹਨੇ ਬਣਾਏ, ਇਹਦੀ ਉਤਪਤੀ ਇਹਦੇ ਤੋਂ ਹੈ। ਦੂਜਾ ਇੱਕ ਹੋਰ ਪੱਖ ਹੈ ਜੋਗੀ ਤੇ, ਜੇ ਆਪਣੇ ਸ਼ਬਦਾਂ ਚ ਮੈਂ ਕਵਾਂ ਸਾਧ ਸੰਗ ਕੀ ਕਹਿ, ਜੋਗੀ ਕਹਿੰਦੇ ਸਰੀਰ ਨੂੰ ਕਮਜ਼ੋਰ ਕਰੋ, ਉਧਰ ਗਰਮੀ ਹੈ ਉਧਰ ਅੱਗ ਬਾਲੋ, ਚੁਫੇਰੇ ਸਰੀਰ ਨੂੰ ਕਮਜ਼ੋਰ ਕਰੋ, ਜੇਕਰ ਠੰਡ ਹੈ ਤੇ ਬਰਫ਼ ਚ ਬੈਠੋ ਕੱਪੜੇ ਲਾ ਕੇ, ਰੋਕੋ ਜਬਰੀ ਇਸ ਮਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਜਦੋਂ ਸਰੀਰ ਕਮਜ਼ੋਰ ਹੋਵੇ ਮਨ ਵੀ ਕਮਜ਼ੋਰ ਹੁੰਦਾ ਹੈ, ਪਰ ਮਰਦਾ ਨਹੀਂ, ਦੱਬਿਆ ਜਾਂਦਾ ਹੈ। ਤੇ ਨਾਲੇ ਜਦੋਂ ਸਰੀਰ ਚ ਤਾਕਤ ਨਹੀਂ, ਦੁਨੀਆਂ ਕਿਵੇਂ ਚੱਲੇਗੀ? ਸਤਿਗੁਰੂ ਜੀ ਕੀ ਕਰਦੇ ਨੇ, ਕਹਿੰਦੇ ਮਨ ਤੇ ਆਪਾਂ ਵੀ ਮਾਰਨਾ ਹੈ, ਪਰ ਸਰੀਰ ਨੂੰ ਕਮਜ਼ੋਰ ਨਹੀਂ ਕਰਨਾ। ਸਰੀਰ ਵੀ ਤਾਕਤਵਰ ਬਣਾਓ, ਮਨ ਵੀ ਕਮਜ਼ੋਰ ਨਹੀਂ ਕਰਨਾ, ਖਤਮ ਕਰਨਾ। ਇਹ ਕਿਵੇਂ ਹੋਏਗਾ? ਬੜਾ ਹੀ ਸੌਖਾ ਤਰੀਕਾ ਦੱਸਿਆ। ਕਹਿੰਦੇ ਨਿੱਕਾ ਜਿਹਾ ਜਵਾਕ ਬੱਚਾ ਹੈ ਨਾ, ਉਹਦੇ ਹੱਥ ਵਿੱਚ ਕੋਈ ਚੀਜ਼ ਪਕੜੀਏ, ਤੁਸੀਂ ਲਵੋ ਉਹਨੂੰ ਕੋ ਮੈਨੂੰ ਦੇ ਦਿਓ, ਉਹ ਹੋਰ ਘੁੱਟ ਕੇ ਪਕੜੇਗਾ, ਤੁਸੀਂ ਪਿੱਛੇ ਭੱਜੋਗੇ, ਹੋਰ ਅੱਗੇ ਭੱਜੇਗਾ, ਉਹਨੇ ਛੱਡਣੀ ਨਹੀਂ, ਤੁਸੀਂ ਖੋਵੋਗੇ, ਰੋਵੇਗਾ, ਚੀਕਾਂ ਮਾਰੇਗਾ, ਤੁਹਾਨੂੰ ਨਹੀਂ ਚੰਗਾ ਲੱਗਣਾ। ਉਹਦਾ ਅਸਲ ਤਰੀਕਾ ਏ ਬੱਚੇ ਨੂੰ ਕੋਈ ਪਿਆਰਾ ਜਿਹਾ ਖਿਡਾਉਣਾ, ਕੋਈ ਪਿਆਰੀ ਜੀ ਖਾਣ ਵਾਲੀ ਚੀਜ਼ ਮਿੱਠੀ ਦਿਖਾਓ, ਆਲੇ ਪਕੜ ਉਹਨੂੰ ਭੁੱਲ ਜਾਣਾ, ਜਿਹੜੀ ਹੱਥ ਵਿੱਚ ਚੀਜ਼ ਪਕੜੀ ਛੱਡ ਕੇ ਤੁਹਾਡੀ ਮਿਠਿਆਈ ਨੂੰ ਖਿਡੌਣੇ ਨੂੰ ਪਕੜਨਗੇ। ਸਤਿਗੁਰੂ ਕਹਿੰਦੇ ਦੁਨੀਆਂ ਵਾਲਿਓ ਤਰੀਕਾ ਬੜਾ ਸੌਖਾ ਜੇ, ਜੇ ਇਸ ਮਨ ਤੋਂ ਬਚਣਾ ਚਾਹੁੰਦੇ ਹੋ ਇਸ ਨਾਲ ਸਿੱਧੀ ਟੱਕਰ ਨਾ ਲਵੋ, ਇਹਦੀ ਗੱਲ ਹੀ ਨਾ ਕਰੋ। ਨਾਮ ਇਤਨਾ ਮਿੱਠਾ ਹੈ, ਤੁਸੀਂ ਵਾਹਿਗੁਰੂ ਕਹੋ, ਪਤਾ ਹੀ ਨਹੀਂ ਲੱਗਣਾ ਕਦੋਂ ਇਹਦੀ ਮੌਤ ਵੀ ਹੋਏਗੀ ਤੇ ਇਹਦੀ ਪਕੜ ਤੋਂ ਵੀ ਬਾਹਰ ਆਵੋਗੇ। ਕਹਿੰਦੇ ਤੁਸੀਂ ਇਹ ਤਰੀਕਾ ਅਪਣਾਓ, ਮੁੱਢਲਾ ਫਰਕ ਦੇ, ਜਦੋਂ ਉਹਨੂੰ ਹੱਥ ਪਾਨਿਆ ਨਾਮ ਨੂੰ, ਇੱਕ ਤਾਂ ਆ ਜਿੰਨੀਆਂ ਲਾਣਤਾਂ ਨੇ, ਤਾਕਤ ਵਿਖਾਣੀ, ਵੱਡੇ ਬਣਨਾ, ਵਿਕਾਰੀ ਹੋਣਾ, ਖਿਆਲ ਆਉਣੇ, ਆਪਣੇ ਆਪ ਸੁੱਤੇ ਸਿੱਧ ਕੀ ਇਹਨਾਂ ਤੋਂ ਖਹਿੜਾ ਛੁੱਟਦਾ, ਤੇ ਨਾਮ ਕੀ ਕਰਦਾ ਏ? ਨਾਮ ਅਕਾਲ ਪੁਰਖ ਦਾ ਹੋਣ ਕਾਰਨ ਹੌਲੀ ਹੌਲੀ ਅਕਾਲ ਪੁਰਖ ਨੂੰ ਹੀ ਪ੍ਰਗਟ ਕਰ ਦਿੰਦਾ ਏ। ਤੇ ਜਿਹਦੇ ਅੰਦਰ ਰੱਬ ਪ੍ਰਗਟ ਹੋਵੇ ਉਹ ਤੇ ਕਵੇਗਾ ਨਾ, ਜਾ ਤੂੰ ਮੇਰੇ ਵੱਲ ਕਹਿ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਉਹ ਨਾਲ ਤੇ ਫਿਰ ਪ੍ਰਵਾਹ ਕਾਹਦੀ ਸਾਨੂੰ? ਗੁਰੂ ਕੇ ਪਿਆਰਿਓ, ਇਹ ਕਾਰਨ ਹੈ ਨਾ ਗੁਰੂ ਅਮਰਦਾਸ ਪਿਤਾ ਜੀ ਰੋਜ਼ ਇੱਕ ਬਚਨ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਮਨ ਦੀ ਗੱਲ ਹੀ ਨਹੀਂ ਕਰਦੇ, ਕਹਿੰਦੇ ਮਨ ਤੂੰ ਰੱਬ ਨਾਲ ਰਹੋ, ਆਪ ਉਹਦੇ ਨਾਲ ਰਹੀਏ, ਉਹਦੇ ਨਾਲ ਰਹਿਣਾ ਕਿਵੇਂ ਕਹਿ, ਉਹਦਾ ਨਾਮ ਰੱਖੇਗਾ, ਆਖੋ ਪਿਆਰ ਨਾਲ ਜੇ ਵਾਹਿਗੁਰੂ 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 ਸਾਹਿਬ ਜੀ, ਧੰਨ ਗੁਰੂ ਨਾਨਕ 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 ਸਾਹਿਬ ਜੀ, ਧੰਨ ਗੁਰੂ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਸਾਡੇ ਹਿਰਦਿਆਂ ਨੂੰ ਨਾਮ ਨਾਲ ਜੋੜ ਕੇ ਠੰਡੇ ਠਾਰ ਕਰਨ, ਸਾਰੇ ਜਗਤ ਤੇ ਠੰਡ ਵਰਤੇ, ਸੁਖ ਵਰਤੇ, ਸਾਰਾ ਸੰਸਾਰ ਸੁਖੀ ਹੋਵੇ। ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ ਇੰਨੇ ਸ਼ਬਦ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਕੌਮ ਦਾ ਮਹਾਨ ਟਾਟੀ ਜੱਥਾ ਜੋ ਜਲੰਧਰ ਤੋਂ ਬੀਂਦ ਜੱਥਾ ਆਇਆ, ਉਹਨਾਂ ਦੀ ਮੁਬਾਰਕ ਰਸਨਾ ਤੋਂ ਸਤਿਗੁਰਾਂ ਦੀ ਵਡਿਆਈ ਸਰਵਨ ਕਰੋ। ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।